ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਸਾਧ ਸੰਗਤ ਕੈ ਬਾਸ ਬੈ, ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ, ਤਾਤੇ ਗਰਭ ਨ ਗ੍ਰਸਨਾ, ਸਾਧ ਸੰਗਤ ਕੈ ਬਾਸ ਬੈ, ਕਲਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ, ਤਾਂ ਤੇ ਗਰਭ ਨ ਗ੍ਰਸਨਾ, ਨਾਮ ਕਹਿਤ ਗੋਵਿੰਦ ਕਾ, ਸੂਚੀ ਭਈ ਰਸਨਾ, ਮਨ ਤਨ ਨਿਰਮਲ ਹੋਈ ਹੈ, ਗੁਰ ਕਾ ਜਪ ਜਪਨਾ, ਰਹਾਉ ਹਰ ਰਸ ਚਾਖਤ ਧਰਾਪਿਆ, ਮਨ ਰਸ ਲੈ ਹਸਨਾ, ਬੁੱਧ ਪ੍ਰਗਾਸ ਪ੍ਰਗਟ ਭਈ, ਉਲਟ ਕਮਲ ਬਿਗਸਨਾ, ਸੀਤਲ ਸ਼ਾਂਤ ਸੰਤੋਖ ਹੋਏ, ਸਭ ਬੂਝੀ ਤ੍ਰਿਸਨਾ, ਦਹ ਦਿਸ ਧਾਵਤ ਮਿਟ ਗਏ, ਨਿਰਮਲ ਥਾਨ ਬਸਨਾ, ਰਾਖਨ ਹਾਰ ਰਾਖਿਆ, ਭਏ ਭ੍ਰਮ ਭਸਨਾ, ਨਾਮ ਨਿਧਾਨ ਨਾਨਕ ਸੁਖੇ, ਪੇਖ ਸਾਧ ਦਰਸਨਾ, ਰਾਖਨ ਹਾਰ ਰਾਖਿਆ, ਭਏ ਭ੍ਰਮ ਭਸਨਾ, ਨਾਮ ਨਿਧਾਨ ਨਾਨਕ ਸੁਖੇ, ਪੇਖ ਸਾਧ ਦਰਸਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਹਿਗੁਰੂ, ਸਾਹਿਬ ਜੀਓ, ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰੋਜ਼ਾਨਾ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਹੁਕਮ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਂਦਾ ਹੈ ਉਸ ਦੀ ਵਿਚਾਰ ਆਪ ਸਰਵਣ ਕਰ ਦੇਖੋ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਬਿਲਾਵਲ ਅੰਦਰ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤਾ ਹੋਇਆ ਹੈ ਔਰ ਅੱਜ ਦੇ ਇਸ ਸ਼ਬਦ ਦੀ ਜੋ ਵਿਚਾਰ ਹੈ ਉਹਦਾ ਸੰਖੇਪ ਭਾਵ ਇਹ ਹੈ ਕਿ ਸਾਧ ਸੰਗਤ ਵਿੱਚ ਜਿਸ ਦਾ ਨਿਵਾਸ ਜੋ ਗੁਰੂ ਸੰਗਤ ਵਿੱਚ ਟਿਕ ਜਾਂਦਾ ਹੈ ਉਸ ਦੇ ਕੀਤੇ ਹੋਏ ਜਿਤਨੇ ਗੁਨਾਹ ਨੇ, ਪਾਪ ਨੇ, ਔਗਣ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ। ਫਿਰ ਆਪਣੀ ਰਸਨਾ ਤੋਂ ਉਹ ਪਰਮਾਤਮਾ ਦੇ ਨਾਮ ਨੂੰ ਜਦੋਂ ਉਚਾਰਦਾ ਹੈ ਅਤੇ ਗੁਰੂ ਦੇ ਬਖਸ਼ੇ ਹੋਏ ਮੰਤਰ ਦਾ, ਸ਼ਬਦ ਦਾ ਜਾਪ ਕਰਦਿਆਂ ਰਸਨਾ ਵੀ ਪਵਿੱਤਰ ਹੋ ਗਈ ਅਤੇ ਰਸਨਾ ਦੇ ਨਾਲ ਜਪਣ ਦੀ ਤਫੈਲਿਸ਼ ਉਸ ਦਾ ਮਨ ਅਤੇ ਤਨ ਵੀ ਨਿਰਮਲ ਹੋ ਗਿਆ। ਜਿਹੜੀ ਅੱਗੇ ਮਲੀਨ ਬੁੱਧੀ ਸੀ ਉਹ ਪ੍ਰਕਾਸ਼ਮਈ ਹੋ ਗਈ ਅਤੇ ਅੰਦਰ ਦਾ ਕੌਲ ਖਿਰਦਾ ਸੰਸਾਰ ਦੀਆਂ ਵਾਸ਼ਨਾਵਾਂ ਤੋਂ ਉਲਟ ਨਾਮ ਰਸ ਦੇ ਖੇੜੇ ਵੀ ਚਲਾ ਗਿਆ। ਉਸ ਤੋਂ ਇਲਾਵਾ ਅੰਦਰ ਸੁੱਖ, ਸ਼ਾਂਤੀ, ਸੰਤੋਖ ਅਤੇ ਪੂਰਨ ਤੌਰ 'ਤੇ ਟਿਕਾ ਆ ਗਿਆ। ਸਾਧ ਸੰਗਤ ਆਓ, ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ ਭਾਵ ਅਰਥ ਆਪਾਂ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਵਿਚਾਰ ਸਕੀਏ। ਆਪ ਜਿਤਨੇ ਸਤਿਗੁਰੂ ਦੇ ਦਰ 'ਤੇ ਬਿਰਾਜਮਾਨ ਹੋ ਔਰ ਭਾਵੇਂ ਦੇਸ਼ ਪ੍ਰਦੇਸ਼ ਵਿੱਚ ਆਪਣੇ ਗ੍ਰਹਿ ਘਰ ਵਿਖੇ ਸਤਿਗੁਰੂ ਦੇ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਸ਼ਰਵਣ ਕਰਨ ਵਾਸਤੇ ਬੈਠੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ, ਸਤਿਗੁਰੂ ਆਪ ਵਿੱਚ ਵਰਤ ਕੇ ਅੰਦਰ ਦੀ ਭਾਵਨਾ, ਗੁਰਮਤ ਦਾ ਅਕੀਦਾ, ਇਸ਼ਟ ਦੀ ਮੁਕੰਮਲ ਆਸਥਾ ਬਖਸ਼ ਕੇ ਆਪ ਹੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।
ਰਾਗ ਬਿਲਾਵਲ ਹੈ ਮਹੱਲਾ ਪੰਜਵਾਂ ਤੋਂ ਭਾਵ ਕਿ ਪੰਜਵਾਂ ਸਰੀਰ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ गुरु नानक साहब जी की जोत के पंजवें वारस उन्होंने अपनी रसना तो ये शब्द उचारण किया है।
साध संगत कै बास बै कलमल सब नसना।
साध संगत कै बास बै कलमल सब नसना। साध संगत विच निवास करन करके, साध संगत विच टिकाणा बनान करके जितने भी किते हुए पाप ने, औगण ने, कलमल ने, वह सारिया का खात्मा हो गया। देखो गुरु ग्रंथ साहिब जी की पवित्र गुरबाणी विच आत्मक उन्नती करन वास्ते, परमार्थ दे मार्ग ते चलन वास्ते, अपने जीवन दे मुकाम ते पहुंचन दे लई, जां यूं कह लिए कि जीवन दे मनोरथ नूं प्राप्त करन दे लई, बहुत ज़्यादा जोर साध संगत, सत संगत, संत संगत, गुरु संगत इन्हां शब्दां दे उपर दिता गया है। क्योंकि ये परमात्मा ने अपनी रचना विच ऐसी खेड बनाई है कि हर चीज़ जो उन्हें पैदा कीती है इहदे विचों तकरीबन बहुत चीज़ां ऐसियां ने जिहड़ियां अपने नेड़े रहण वालियां दे गुण जां औगण उन्हां दा असर कबूल लैंदियां। साध संगत गुरु संगत करनी क्यों जरूरी है, सत संगत करनी क्यों लाजमी है, सिर्फ ये आरंभ विच मैं बेनती कर लगा कि जो कुछ इस संसार विच परमात्मा ने सिरजिया है सानू चुगिरदा देखन तो पता लगता है कि बहुत चीज़ां ऐसिया ने कि जेड़ियां अपने नज़दीक पैदा होया दा गुण जां औगण कबूल लेंदियां। गुरु ग्रंथ साहिब की बाणी विच भी आपां दर्शन करने पहली बेनती ए वे कि आ चार खाणियां विचों उत्पज एक खाणी है, जिवें असी अंडज, जेरज, सेतज ते उत्पज शब्द पढ़ने हाँ। उत्पज का अर्थ है कि जिदी पदैश धरती विचों मिट्टी विचों जो उपजिया है। बेनती है कि देखो जदों धरती तो ब्रिक्ष निकलता है, जमीन विचों रुख निकलता है, जिन्हों असी बनास्पति शब्द वरत लीए, एक रुख दूजे रुख की संगत का असल जरूर कबूलदा है, भावें उस रुख विच औगण आ जाण ते भावें उस रुख के अंदर गुण प्रवेश कर जाण। सिर्फ एक एक दो दो बचन असी लई जाणगे। आ बनास्पति अपने नज़दीक पेड़े जो पैदा हुंदे ने एक रुख दूजे रुख का असर कबूलदा। आ पाणी ये भी असर कबूलदा दूसरे पाणी का। जमीन ते पई कोई मिट्टी ये भी असर कबूल जांदी है। आसमान विच उड़न वाले पंछी ये भी नेड़े रहन वालियां दी संगत दा असर कबूल दे। धरती उत्ते विचरन वाले चार पाए जानवर ये भी अपने नज़दीक दी संगत दा असर कबूल जांदे। कल्ला बनास्पति पानी पंछी पशु ही नहीं, गुरु ग्रंथ साहिब जी दे मुताबक कि जिसनों आपां मैटल कहने धात कहने सच एवे कि धात भी संगत का असर कबूल जाती है। हजूर दे अमृत बचना विच्चों पहली उदाहरण है कबीर साहब जी दे दो अमृत बचन। उन्हां विच है कि देखो धरती चो चंदन का बिरक पैदा होया है तां वह बनास्पति एक पेड़ ही ना, हुण उन्हों परमात्मा ने एक शीतलता दिती ते दूसरा उन्हों परमात्मा ने सुगंधी दे दिती। ये उस दे दो बड़े वड्डे गुण ने, एक शीतलता ते दूजी सुगंधी। ते तीसरा गुण परमात्मा ने उन्हों ये दिता है कि जे उन्हों शीतलता ते सुगंधी दिती है ते उस उपर उन्हें केवल अपना हक नहीं जताया, उन्हों परमात्मा ने तीजा गुण दिता कि वह अपनी ठंड दूजिया नूं भी वंडदा है ते अपनी सुगंधी भी दूसरिया तक भेज सकता है। चंदन एक रुख है, ये नेड़े मान लो ढक पलास पैदा हो जाए, ये नेड़े किकर का रुख पैदा हो जाए, ਇਹਦੇ ਨੇੜੇ ਟਾਹਲੀ ਦਾ ਬ੍ਰਿਕਸ਼ ਪੈਦਾ ਹੋ ਜਾਏ, ਬਾਣੀ ਮੁਤਾਬਕ ਇਹਦੇ ਨੇੜੇ ਅਰਿੰਡ ਦਾ ਰੁੱਖ ਪੈਦਾ ਹੋ ਜਾਏ। ਚੰਦਨ ਦੇ ਰੁੱਖ ਦੇ ਗੁਣ ਨੇੜੇ ਪੈਦਾ ਹੋਏ ਰੁੱਖ ਉੱਤੇ ਇੰਨਾ ਕੁ ਅਸਰ ਕਰਦੇ ਨੇ ਕਿ ਜਿਹੜੀ ਸਮੈਲ, ਜਿਹੜੀ ਸੁਗੰਧੀ ਚੰਦਨ ਦੀ ਲੱਕੜ ਵਿੱਚੋਂ ਆਉਂਦੀ ਹੈ ਅਤੇ ਜਦੋਂ ਸੁਗੰਧੀ ਹਵਾ ਵਿੱਚ ਮਿਲ ਕੇ ਦੂਸਰੇ ਬ੍ਰਿਕਸ਼ ਤੱਕ ਪਹੁੰਚਦੀ ਹੈ ਅਤੇ ਚੰਦਨ ਦੀ ਸੁਗੰਧੀ ਆਮ ਰੁੱਖਾਂ ਨੂੰ ਵੀ ਸੁਗੰਧੀ ਦੇ ਨਾਲ ਭਰਪੂਰ ਕਰ ਦਿੰਦੀ ਹੈ। ਸਿਰਫ ਇੱਕ ਬੇਨਤੀ ਮੈਂ ਕਰਨ ਲੱਗਾ, ਸੱਤ ਸੰਗਤ ਕਰਨੀ ਕਿਉਂ ਜ਼ਰੂਰੀ ਹੈ? ਇੱਕ ਚੰਦਨ ਦੂਜੇ ਰੁੱਖ ਨੂੰ ਆਪਣੀ ਸੁਗੰਧੀ ਦੇ ਸਕਦਾ ਹੈ। ਇਹਦਾ ਮਤਲਬ ਕਿ ਇੱਕ ਬ੍ਰਿਕਸ਼ ਆਪਣਾ ਗੁਣ ਦੂਜੇ ਤੱਕ ਪਹੁੰਚਾ ਸਕਦਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿ ਕਬੀਰ ਚੰਦਨ ਕਾ ਬਿਰਵਾ ਭਲਾ ਬੇਡਿਓ ਢਾਕ ਪਲਾਸ, ਇੱਕ ਪਾਸੇ ਢਾਕ ਪਲਾ ਅਤੇ ਇੱਕ ਪਾਸੇ ਚੰਦਨ ਦਾ ਪਿਆਰਾ ਰੁੱਖ। ਕਬੀਰ ਚੰਦਨ ਕਾ ਬਿਰਵਾ ਭਲਾ ਬੇਡਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਸਭ ਨੂੰ ਇਹ ਅੰਮ੍ਰਿਤ ਬਚਨ ਚੇਤੇ, ਉਹ ਵੀ ਚੰਦਨ ਹੋ ਜਾਂਦਾ ਜਿਹੜਾ ਚੰਦਨ ਦੇ ਨਜ਼ਦੀਕ ਰਹਿੰਦਾ। ਇਹਦਾ ਮਤਲਬ ਕਿ ਬਨਸਪਤੀ ਦੇ ਜਗਤ ਵਿੱਚ, ਉਤਪਜ ਖਾਣੀ ਦੇ ਜਗਤ ਵਿੱਚ ਇੱਕ ਰੁੱਖ ਦੂਜੇ ਨੂੰ ਤਬਦੀਲ ਕਰਨ ਦੀ ਸਮਰੱਥਾ ਰੱਖਦਾ ਹੈ। ਪਰ ਜੇ ਚੰਦਨ ਦੀ ਸੰਗਤ ਚੰਗੀ ਹੈ ਤਾਂ ਬਨਸਪਤੀ ਦਾ ਵੀ ਕੁਸ਼ੰਗ ਹੈ। ਇਹ ਵੀ ਦੋ ਪ੍ਰਮਾਣ ਕਬੀਰ ਸਾਹਿਬ ਦੀ ਪਵਿੱਤਰ ਰਚਨਾ ਵਿੱਚੋਂ। ਹੁਣ ਦੇਖੋ, ਚੰਦਨ ਉਹ ਕੰਡਿਆਂ ਵਾਲੇ ਰੁੱਖਾਂ ਨੂੰ ਵੀ ਸੁਗੰਧੀ ਦਿੰਦਾ, ਪਰ ਦੂਸਰਾ ਬਚਨ ਉਹਨਾਂ ਨੇ ਕੀਤਾ ਕਿ ਮਾੜੇ ਰੁੱਖ ਦੇ ਨੇੜੇ ਕਿਤੇ ਕੋਈ ਰੁੱਖ ਪੈਦਾ ਹੋ ਜਾਏ ਤਾਂ ਮਾੜਾ ਰੁੱਖ ਆਪਣੇ ਔਗਣ ਉਹਨੂੰ ਦੇ ਦਿੰਦਾ। ਜਿਵੇਂ ਬੇਰੀ ਦੇ ਕੰਡੇ ਨੁਕੀਲੇ ਨੇ, ਉਹਦੇ ਨਜ਼ਦੀਕ ਜੇ ਕੇਲੇ ਦਾ ਕੋਮਲ ਰੁੱਖ ਪੈਦਾ ਹੋ ਜਾਏ, ਹੁਣ ਬੇਰੀ ਦੇ ਤਿੱਖੇ ਕੰਡੇ ਜਦੋਂ ਹਵਾ ਚੱਲਦੀ ਏ ਅਤੇ ਉਸ ਦੀਆਂ ਟਹਿਣੀਆਂ ਕੇਲੇ ਦੇ ਕੋਮਲ ਪੱਤਿਆਂ ਨੂੰ ਚੀਰ ਕੇ ਟੁਕੜੇ ਟੁਕੜੇ ਕਰ ਦਿੰਦੀਆਂ ਨੇ। ਦੇਖੋ, ਬਨਸਪਤੀ ਵਿੱਚ ਚੰਦਨ ਆਪਣੇ ਗੁਣਾਂ ਦੀ ਮਹਿਕ ਦੂਸਰਿਆਂ ਤੱਕ ਪਹੁੰਚਾ ਰਿਹਾ ਹੈ ਅਤੇ ਬੇਰੀ ਆਪਣੇ ਨੁਕੀਲੇ ਕੰਡੇ ਜਿਹੜੇ ਨੇ ਉਹਨਾਂ ਨਾਲ ਕੇਲੇ ਨੂੰ ਚੀਰ ਰਹੀ ਹੈ। ਇਹਦਾ ਮਤਲਬ ਰੁੱਖਾਂ ਦਾ ਵੀ ਕੁਸੰਗ ਹੈ, ਇਹ ਵੀ ਆਪਣੇ ਗੁਣ ਤਾਂ ਔਗਣਾਂ ਦਾ ਆਦਾਨ ਪ੍ਰਦਾਨ ਕਰਦੇ। ਸਤਿਗੁਰੂ ਦੇ ਬਚਨ ਨੇ ਕਿ ਕਬੀਰ ਮਾਰੀ ਮਰੂੰ ਕੁਸੰਗ ਕੀ, ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਖੇਰ। ਚੰਦਨ ਸੁਗੰਧੀ ਦਿੰਦਾ ਅਤੇ ਬੇਰੀ ਦੇ ਕੰਡੇ ਦੂਸਰੇ ਰੁੱਖ ਦੇ ਪੱਤਿਆਂ ਨੂੰ ਚੀਰ ਦਿੰਦੇ। ਇਸ ਤੋਂ ਅਗਲੀ ਬੇਨਤੀ ਮੈਂ ਕਰਨੀ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਅਸੀਂ ਖੋਰ ਲੈਂਦੇ ਹਾਂ, ਭਗਤ ਕਬੀਰ ਸਾਹਿਬ ਜੀ ਦੇ ਇਹ ਉਚਾਰਨ ਕੀਤਾ ਹੈ। ਇਹਦੇ ਵਿੱਚ ਉਹਨਾਂ ਨੇ ਸੱਤ ਸੰਗਤ ਦੀ ਮਹਾਨਤਾ ਦੱਸੀ ਕਿ ਜਿਹੜਾ ਇਨਸਾਨ ਗੁਰੂ ਸੰਗਤ, ਸੱਤ ਸੰਗਤ, ਸਾਧ ਸੰਗਤ, ਸੰਤ ਸੰਗਤ ਵਿੱਚ ਪਹੁੰਚਦਾ ਹੈ ਉਸ ਦੇ ਜੀਵਨ ਵਿੱਚ ਕਿੰਨੀ ਕੁ ਵੱਡੀ ਤਬਦੀਲੀ ਪਲਟਾ ਆ ਜਾਂਦਾ ਹੈ। ਉਹਨਾਂ ਨੇ ਇਹ ਹੀ, ਮੈਂ ਜਿਹੜੀਆਂ ਤਿੰਨ ਚਾਰ ਉਦਾਹਰਨਾਂ ਦੇਣ ਲੱਗਾ, ਪਹਿਲੀ ਉਹਨਾਂ ਉਦਾਹਰਨ ਦਿੱਤੀ ਹੈ ਪਾਣੀ ਦੀ। ਬਾਰਿਸ਼ ਹੁੰਦੀ ਹੈ ਅਤੇ ਪਹਾੜਾਂ 'ਤੇ ਮੀਂਹ ਵਰਸਦਾ ਹੈ ਅਤੇ ਉਹ ਪਾਣੀ ਨਦੀਆਂ ਅਤੇ ਨਾਲਿਆਂ ਦਾ ਰੂਪ ਬਣ ਕੇ ਸਮੁੰਦਰ ਤੱਕ ਜਾਂ ਵੱਡੇ ਦਰਿਆਵਾਂ ਤੱਕ ਪਹੁੰਚ ਜਾਂਦਾ। ਜਿਹੜਾ ਬਾਰਿਸ਼ ਦਾ ਪਾਣੀ ਹੈ ਉਹਦੇ ਵਿੱਚ ਮੈਲਾਪਨ ਵੀ ਹੈ, ਰੇਤ, ਮਿੱਟੀ, ਕੰਕਰੀਟ, ਕਈ ਤਰ੍ਹਾਂ ਦਾ ਮੈਲਾਪਨ ਲੈ ਕੇ ਉਹ ਪਾਣੀ ਚੱਲ ਪਿਆ। ਪਰ ਉਹ ਮੈਲਾ ਪਾਣੀ ਜਦੋਂ ਗੰਗਾ ਦੇ ਪਾਣੀ ਵਿੱਚ ਜਾਂ ਮੰਨ ਲਿਆ ਜਾਏ ਕੋਈ ਨਿਰਮਲ ਦਰਿਆ ਪਾਣੀ ਦਾ ਭਰ ਕੇ ਵਗਦਾ ਹੋਵੇ, ਮੈਲੇ ਨਾਲੇ ਦਾ ਪਾਣੀ ਜਦੋਂ ਨਿਰਮਲ ਦਰਿਆ ਦੇ ਵਿੱਚ ਮਿਲਦਾ ਹੈ ਤਾਂ ਉਸ ਨਿਰਮਲ ਦਰਿਆ ਦੇ ਪਾਣੀ ਦੀ ਸੰਗਤ, ਉਸ ਨਿਰਮਲ ਪਾਣੀ ਦੀ ਸੰਗਤ ਇੰਨਾ ਕੁ ਅਸਰ ਕਰਦੀ ਹੈ ਕਿ ਬਰਸਾਤੀ ਮੈਲਾ ਪਾਣੀ ਉਹ ਵੀ ਬਿਲਕੁਲ ਨਿਰਮਲ ਹੋ ਜਾਂਦਾ ਜਦੋਂ ਨਿਰਮਲ ਦਰਿਆ ਦੀ ਸੰਗਤ ਕਰ ਲੈਂਦਾ ਹੈ। ਇਹਦਾ ਮਤਲਬ ਕਿ ਮੈਲਾ ਪਾਣੀ ਨਿਰਮਲ ਪਾਣੀ ਦੀ ਸੰਗਤ ਕਰੇ ਅਤੇ ਉਹਦੇ ਅੰਦਰ ਤਬਦੀਲੀ ਆ ਕੇ ਸੱਚਮੁੱਚ ਉਹ ਮੈਲੇ ਦੀ ਥਾਂ 'ਤੇ ਨਿਰਮਲ ਬਣ ਜਾਂਦਾ ਹੈ। ਇੱਕ ਪਾਣੀ ਮੈਲਾ ਨਿਰਮਲ ਪਾਣੀ ਵਿੱਚ ਮਿਲੇ ਅਤੇ ਉਹਦੇ ਵਿੱਚ ਤਬਦੀਲੀ ਹੈ। ਦੂਸਰਾ ਬਚਨ ਭਗਤ ਕਬੀਰ ਸਾਹਿਬ ਦਾ ਜਿਹੜਾ ਅਸੀਂ ਹੁਣੇ ਪ੍ਰਮਾਣ ਲਿਆ ਕਿ ਆਮ ਰੁੱਖ ਚੰਦਨ ਦੀ ਸੰਗਤ ਕਰੇ ਅਤੇ ਉਹਦੇ ਵਿੱਚ ਤਬਦੀਲੀ ਆ ਗਈ, ਉਹ ਚੰਦਨ ਵਰਗਾ ਬਣ ਗਿਆ। ਤੀਸਰਾ ਬਚਨ ਉਹਨਾਂ ਕੀਤਾ ਕਿ ਪਿੱਤਲ ਹੋਵੇ, ਲੋਹਾ ਹੋਵੇ, ਤਾਂਬਾ ਹੋਵੇ, ਜੇ ਇਹ ਧਾਤ पारस की संगत करे तो ये तब्दीली आ जाती है। पारस की संगत करन दे नाल तांबा सचमुच के पलट के सोना बन जाता है। तीन प्रमाण दे के सिर्फ यदा मतलब ये वे उदाहरणा तां दित्तियां जांदियां ने, इंसान तू दृष्टमान संसार विच देख, जे बनास्पति तब्दील हो रही है, जे पानी तब्दील हो रहा है, जे धात संगत करके तब्दील हो रही है, ते जदो तू गुरु की संगत भी जाएगा, उत्थे सेवा करेगा, गुरु की संगत विच बैठ के नाम जपेगा, गुरु की संगत विच तेरा निवास होवेगा, ते इहदे नाल इन्नी कु बख्शिश होवेगी कि जड़ी कई जन्मां दी अंदर दी मैल जम्मी पई है पापां दी, गुरु की संगत तेरे अंदर दी मैल नूं धो के तेरे अंदर नूं बिल्कुल निर्मल ते शुद्ध कर देवेगी। सतगुरु दे अमृत बचनां विच भगत साहिब जी दे ये शब्द विच उन्होंने अपना निजी तजर्बा दस्सिया। ये अमृत शब्द शुरू हुंदा है कि गंगा कै संग सलता बिगरी, इत्थे शब्द आया बिगरी। तो कई बार दास बेनती करता है बिगरी दे अर्थ असी आम शब्दावली विच करांगे विगड़ना, विगाड़ पै जाना, पर बिगरी दे अर्थ ने तब्दीली होनी, चेंज आ जानी। गंगा कह संग सलता, सलता सरता नदी, बरसाती नदी, गंगा दे पानी विच जदों बरसाती पानी दी नदी आ पहुंची, बिगरी दा अर्थ वह नदी तब्दील हो गई। गंगा कह संग सलता बिगरी, सो सलता गंगा कोई निबरी, वो सलता वो नदी निर्मल पानी गंगा दा रूप हो गई। अगले बचन ने बिगरियो कबीरा राम दुहाई, इहदा मतलब वो अपना तजर्बा दसदे पए ने भगत कबीर जी। कहन लगे दुनिया दे लोगो कि कबीर भी तब्दील हो गया, अपनी गल करदे आ किवें तब्दील होए जी, राम दुहाई। इत्थे दुहाई दा अर्थ रौला पाना नहीं, कि जिमें आपां शब्द वरतने आ को उच्ची बोले तू की दुहाई पाई, इत्थे दुहाई दा अर्थ है पुकारना। मैं बेनती करा कबीर साहब कहिंदे ने मैं राम की दुहाई दे के परमात्मा दे नाम नू जप के उहदा सिमरन करके मेरे अंदर भी तब्दीली आ गई। पहला बचन गंगा कै संग सलता बिगरी, सो सलता गंगा कोई निबरी, बिगरियो कबीरा राम दुहाई, साच पयो अन कतै ना जाई रहाओ। अगले बचन ने पारस कै संग तांबा बिगरियो, पारस की संगत की ते तांबा विगड़ गया, तब्दील हो गया तांबा। वो तांबे विच की तब्दीली आई, पारस कै संग तांबा बिगरियो, सो तांबा कंचन कोई निबरियो। नाल बचन किते चंदन कै संग तरवर बिगरियो, सो तरवर चंदन कोई निबरियो, संतन संग कबीरा बिगरियो, सो कबीर राम है कोई निबरियो। बेनती है सिर्फ ये तीन प्रमाण लै, पानी तब्दील हो जाता है मैला जदों निर्मल पानी की संगत मिले, तांबा तब्दील हो जाता है जदों पारस की संगत मिले, अरिंड का दरख्त चेंज हो जाता है तब्दील हो जाता है जदों चंदन की संगत मिले। सच एवे कि इंसान की जिंदगी पलट जाती है जदों करनी कमाणी वाले गुरसिखां की संगत मिले। गुरु की संगत भी जदों जाता है उदों जीवन पलटदा है। इस तो अगली बेनती जिहड़ी दास कर लगा, हुण देखो साडा इतिहास। मैं एक दो उदाहरण जरूर दियांगा कि संगत विच पहुंचिया होया गुरु संगत एक खिन विच बंदे की जिंदगी पलट सकती है। मैं शब्द एक खिन वरत्या है ते बरीकी नाल इस बेनती ने सुनियो। हो सकता है एक बंदे दे औगण उहदे पाप उहदे गुनाह कई जन्मां दे होण, पर जन्मां जन्मांतरां दे पाप धोण लई गुरमत दे नुकते नजरिए दे अनुसार जन्मां जन्मांतरां दी घालना दी लोड़ नहीं। जदों गुरु अपनी बख्शिश करे ते गुरु संगत विच गुरु नदर गुरु किरपा वरत जाए ते करोड़ां जन्मां दे पाप दे खनेरे विच डुब्बा होया इंसान उहदी जिंदगी विच वी पलटा आ के अंदर उज्जल हो जांदा है। सिर्फ एक उदाहरण जरूर दियांगा। देखो मैं कई बार इत्थे भी बेनती की, मान लो एक तहखाना भोरा जा बेसमेंट वह कई साल का बंद पिया है, उस तहखाने का दरवाज़ा किसे नहीं खोलिया, हुण उस तहखाने अंदर कोपा नेरा दरवाज़ा बारों बंद है, ਤੇ ਜੇਕਰ ਉਸ ਦਰਵਾਜ਼ੇ ਨੂੰ ਕੋਈ ਖੋਲ੍ਹਣ ਦਾ ਕਿਰਿਆ ਕਰੇ ਖੋਲ੍ਹ ਲਏ ਤੇ ਇੱਕ ਅਗਿਆਨੀ ਬੰਦਾ ਇਹ ਕਹਿਣ ਲੱਗ ਪਵੇ ਕਿ ਇਸ ਤਹਿਖਾਨੇ ਵਿੱਚ ਬੇਸਮੈਂਟ ਵਿੱਚ ਜਾਂਦਿਆਂ ਧਿਆਨ ਨਾਲ ਜਾਇਓ ਕਿਉਂਕਿ ਇੱਥੇ 200 ਸਾਲ ਦੇ ਦਰਵਾਜ਼ੇ ਬੰਦ ਸਨ ਇਹ 200 ਸਾਲ ਪੁਰਾਣਾ ਹਨੇਰਾ ਹੈ ਇਹਦਾ ਮਤਲਬ ਕਿ ਹਨੇਰੇ ਨੂੰ 200 ਸਾਲ ਹੋ ਚੁੱਕੇ ਨੇ ਇਸ ਦਰਵਾਜ਼ੇ ਬੰਦ ਕਮਰੇ ਨੂੰ ਤਹਿਖਾਨੇ 200 ਸਾਲ ਪੁਰਾਣਾ ਹਨੇਰਾ ਅਤੇ ਜਿਸ ਬੰਦੇ ਨੂੰ ਸਮਝ ਕੋਈ ਨਹੀਂ ਉਹ ਵਾਕਈ ਡਰ ਕੇ ਕਹੇਗਾ ਵੀ 200 ਸਾਲ ਪੁਰਾਣਾ ਬੰਦ ਦਰਵਾਜ਼ਾ ਤਹਿਖਾਨਾ 200 ਸਾਲ ਪੁਰਾਣਾ ਹਨੇਰਾ ਇਹ ਤਾਂ ਇੰਨੇ ਪੁਰਾਣੇ ਹਨੇਰੇ ਨੂੰ ਕੱਢਣ ਲਈ ਵੀ ਕਿੰਨੇ ਸਾਲ ਲੱਗਣਗੇ ਪਰ ਜਿਹਨੂੰ ਪਰਮਾਤਮਾ ਨੇ ਸੋਝੀ ਦਿੱਤੀ ਹੈ ਉਹ ਇੱਕ ਗੱਲ ਕਹਿੰਦਾ ਹੈ ਕਿ ਹਨੇਰਾ ਭਾਵੇਂ 200 ਸਾਲ ਪੁਰਾਣਾ ਹੋਵੇ ਅਤੇ ਹਨੇਰਾ ਭਾਵੇਂ 200 ਯੁੱਗ ਪੁਰਾਣਾ ਹੋਵੇ ਬਸ ਇੱਕ ਗੱਲ ਚੇਤੇ ਰੱਖੋ ਕਿ ਦੀਵਾ ਬਲਦੀ ਦੇਰ ਹੈ ਦੀਵਾ ਮੱਚਣ ਦੀ ਦੇਰ ਹੈ ਦੀਵਕ ਬਲ ਜਾਏ ਅਤੇ ਉਹ ਕਈ ਸਾਲਾਂ ਦੇ ਪੁਰਾਣੇ ਹਨੇਰੇ ਨੂੰ ਵੀ ਖਤਮ ਕਰ ਦਿੰਦਾ ਹੈ ਪਿਆਰਿਓ ਇਨਸਾਨ ਦੀ ਜ਼ਿੰਦਗੀ ਵਿੱਚ ਪਾਪਾਂ ਦਾ ਹਨੇਰਾ ਹੋਵੇ ਜਦੋਂ ਸੱਤ ਸੰਗਤ ਵਿੱਚੋਂ ਪਰਮਾਤਮਾ ਦੇ ਨਾਮ ਦਾ ਦੀਪਕ ਬਲਦਾ ਹੈ ਸੱਚ ਇਹ ਵੇ ਕਿ ਸੱਤ ਸੰਗਤ ਵਿੱਚ ਬਲਿਆ ਹੋਇਆ ਨਾਮ ਦਾ ਦੀਵਾ ਅੰਦਰ ਦੇ ਕਰੋੜਾਂ ਜਨਮਾਂ ਦਾ ਹਨੇਰਾ ਚੁੱਕ ਦਿੰਦਾ ਜਿਵੇਂ ਦੀਵਾ ਬਲੇ ਅੰਧੇਰਾ ਜਾਏ ਦੀਵਾ ਬਲੇ ਅਤੇ ਅੰਧਕਾਰ ਚਲਾ ਜਾਂਦਾ ਹੈ ਅਤੇ ਮੈਂ ਬੇਨਤੀ ਕਰਾਂ ਜਦੋਂ ਸੱਤ ਸੰਗਤ ਮਿਲਦੀ ਸਾਧ ਸੰਗਤ ਵਿੱਚ ਇਨਸਾਨ ਆਉਂਦਾ ਹੈ ਅਤੇ ਬੰਦੇ ਦੀ ਜ਼ਿੰਦਗੀ ਵਿੱਚ ਇੰਨਾ ਪਲਟੇ ਆਉਂਦਾ ਹੈ ਕਿ ਜਿਹੜਾ ਬੰਦਾ ਕੱਲ੍ਹ ਤੱਕ ਗੁਨਾਹ ਕਰ ਰਿਹਾ ਸੀ ਪਾਪ ਕਰ ਰਿਹਾ ਸੀ ਔਗਣ ਕਰ ਰਿਹਾ ਸੀ ਲੋਕਾਂ ਦੇ ਹੱਕ ਖੋ ਕੇ ਖਾ ਰਿਹਾ ਸੀ ਲੋਕਾਂ ਨਾਲ ਧੱਕਾ ਜ਼ੋਰੀ ਕਰਦਾ ਪਿਆ ਸੀ ਗੁਰੂ ਸੰਗਤ ਨੇ ਇੰਨਾ ਵੱਡਾ ਪਲਟਾ ਲਿਆਂਦਾ ਕਿ ਸ਼ਾਮ ਤੱਕ ਜਿਹੜਾ ਚੋਰੀ ਕਰਦਾ ਪਏ ਸਵੇਰ ਤੱਕ ਮੇਰੇ ਗੁਰੂ ਨੇ ਸੱਚ ਇਹ ਵੇ ਕਿ ਚੋਰੀ ਤੋਂ ਤੋਬਾ ਕਰਾ ਕੇ ਉਸ ਬੰਦੇ ਨੂੰ ਪਰਮਾਤਮਾ ਦੇ ਰਸਤੇ 'ਤੇ ਤੋਰ ਦਿੱਤਾ ਰੱਬ ਦੇ ਮਾਰਗ 'ਤੇ ਉਹ ਚੱਲ ਪਿਆ ਜਿਵੇਂ ਸਾਡੇ ਸਾਹਮਣੇ ਉਦਾਹਰਨਾਂ ਅਸੀਂ ਆਪਣੇ ਇਤਿਹਾਸ ਵਿੱਚੋਂ ਇੱਕ ਨਹੀਂ ਬੇਅੰਤ ਪ੍ਰਮਾਣ ਐਸੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਹਰ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਜ਼ਿਆਦਾ ਡਿਟੇਲ ਨਾਲ ਨੇ ਹੁਣ ਦੇਖੋ ਸੱਜਣ ਠੱਗ ਅਸੀਂ ਪਿੱਛੇ ਗੁਰੂ ਰਾਮਦਾਸ ਜੀ ਦੇ ਪੁਰਬ 'ਤੇ ਵੀ ਇਹ ਗੱਲ ਵਿਚਾਰੀ ਸੀ ਜਿਹੜਾ ਸ਼ਾਮ ਤੱਕ ਪਾਪ ਕਰ ਰਿਹਾ ਜਿਹਨੇ ਕੱਲ੍ਹ ਤੱਕ ਔਗਣ ਕੀਤੇ ਨੇ ਸਿਰਫ ਇੱਕ ਸ਼ਬਦ ਮੇਰੇ ਬਾਬੇ ਨਾਨਕ ਨੇ ਗਾਇਆ ਅਤੇ ਉਹਨੇ ਬੈਠ ਕੇ ਸੁਣਿਆ ਅਤੇ ਚੇਤੇ ਰੱਖੋ ਸੁਣਿਆ ਇਸ ਕਰਕੇ ਨਹੀਂ ਕਿ ਮੈਂ ਪਲਟਣਾ ਹੈ ਸੱਚ ਇਹੋ ਉਹ ਇਸ ਕਰਕੇ ਸੁਣਦਾ ਪਿਆ ਇਹ ਕੋਈ ਵਪਾਰੀ ਆਇਆ ਗਾ ਰਿਹਾ ਇਹ ਆਰਾਮ ਕਰੇਗਾ ਅਤੇ ਮੈਂ ਇਹਨੂੰ ਸੁੱਤੇ ਪਏ ਨੂੰ ਖਤਮ ਕਰ ਦਿਆਂਗਾ ਇੱਕ ਸ਼ਬਦ ਸਿਰਫ ਰਾਤ ਨੂੰ ਸੋਈ ਰਾਗ ਸੁਣਿਆ ਸੱਚ ਇਹੋ ਜਿਹੜਾ ਸੱਜਣ ਠੱਗ ਸੀ ਉਸ ਸੰਗਤ ਦੀ ਕਿਰਪਾ ਨਾਲ ਸਵੇਰ ਤੱਕ ਅੰਮ੍ਰਿਤ ਵੇਲੇ ਤੱਕ ਉਹ ਸੰਤ ਸੱਜਣ ਬਣ ਚੁੱਕਾ ਸੀ ਬੇਨਤੀ ਕਰਾਂ ਕਿ ਦੀਪਾਲਪੁਰ ਦਾ ਕੋਹੜੀ ਹੈ ਇਹ ਸਾਰੀ ਸੱਤ ਸੰਗਤ ਦਾ ਕ੍ਰਿਸ਼ਮਾ ਹੈ ਕਿ ਜਿਹਦੇ ਤਨ ਦੇ ਵਿੱਚੋਂ ਬਦਬੋ ਆਉਂਦੀ ਏ ਜਿਹਦੀ ਚਮੜੀ ਵਿੱਚੋਂ ਖੂਨ ਵਗਦਾ ਪਿਆ ਗੰਦਾ ਮੇਰੇ ਬਾਬੇ ਨਾਨਕ ਦੀ ਸੰਗਤ ਕੀਤੀ ਅਤੇ ਸਤਿਗੁਰੂ ਦੀ ਸੰਗਤ ਨੇ ਤਨ ਦਾ ਕੋੜ ਵੀ ਚੁੱਕ ਦਿੱਤਾ ਅਤੇ ਗੁਰਮੁਖੋ ਮਨ ਦਾ ਕੋੜ ਵੀ ਚੁੱਕ ਦਿੱਤਾ ਕੌਡਾ ਰਾਕਸ਼ ਆਦਮਖੋਰ ਬਿਰਤੀ ਵਾਲਾ ਬੰਦਾ ਬਾਬੇ ਨਾਨਕ ਸਤਿਗੁਰੂ ਦੀ ਸੰਗਤ ਮਿਲੀ ਅਤੇ ਇੱਕ ਖਿੰਨ ਵਿੱਚ ਰਾਕਸ਼ ਬਿਰਤੀ ਵੀ ਜਿਹੜੀ ਹੈ ਅਸੁਰੀ ਬਿਰਤੀ ਜਿਹੜੀ ਉਹ ਦੇਵ ਬਿਰਤੀ ਵੀ ਤਬਦੀਲ ਹੋ ਗਈ ਜ਼ਿਆਦਾ ਦੂਰ ਨਾ ਕਿ ਪ੍ਰੇਮਾ ਕੋੜੀ ਹੈ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਆਉਂਦਾ ਤਨ ਵਿੱਚੋਂ ਸੱਚ ਇਹ ਵੇ ਕਿ ਉਹਦੇ ਵੀ ਖੂਨ ਵਗਦਾ ਉਹਦੇ ਹੱਥ ਦੇ ਮਾਸ ਪੈਰਾਂ ਦਾ ਮਾਸ ਉਹ ਚੜ੍ਹ ਰਿਹਾ ਹੈ ਪਰ ਗੁਰੂ ਅਮਰਦਾਸ ਜੀ ਦੇ ਦਰ 'ਤੇ ਕੀਤੀ ਸੰਗਤ ਇਕੱਲਾ ਹੀ ਅਰੋਗਤਾ ਹੀ ਨਹੀਂ ਮਾਲਕ ਨੇ ਇੰਨੀ ਕੁ ਕਿਰਪਾ ਕੀਤੀ ਤਨ ਦੀ ਅਰੋਗਤਾ ਦਿੱਤੀ ਮਨ ਦੀ ਅਰੋਗਤਾ ਦਿੱਤੀ ਅਤੇ ਜਿਸ ਵਕਤ 22 ਪ੍ਰਚਾਰਕ 22 ਮੰਜੀਆਂ ਬਾਬਾ ਜੀ ਨੇ ਥਾਪੀਆਂ ਅਤੇ ਗੁਰੂ ਅਮਰਦਾਸ ਨੇ ਇੱਕ ਮੰਜੀ ਮੱਥੋ 'ਤੇ ਮੁਰਾਰੀ ਨੂੰ ਦੇ ਦਿੱਤੀ ਮੈਂ ਬੇਨਤੀ ਕਰਾਂਗਾ ਇਹ ਸੰਗਤ ਦਾ ਕ੍ਰਿਸ਼ਮਾ ਮੈਂ ਤਾਂ ਉਦਾਹਰਨਾਂ ਦਿੱਤੀਆਂ ਕਿ ਜਿਹੜੀ ਸੱਤ ਸੰਗਤ ਹੈ ਇਹ ਜੀਵਨ ਪਲਟਦੀ ਹੈ ਪਰ ਸ਼ਰਤ ਇਹ ਵੀ ਅੰਦਰ ਦੀ ਸਾਡੀ ਇੱਕ ਭਾਵਨਾ ਹੋਵੇ ਕਿ ਮੈਂ ਆਪਣੇ ਜੀਵਨ ਵਿੱਚ ਪਲਟਾ ਲਿਆਉਣਾ ਹੈ ਹੁਣ ਵੇਖਣ ਨੂੰ ਕਈ ਵਾਰੀ ਮਿਲਦਾ ਹੈ ਕਿ ਕਈ ਕਈ ਸਾਲ ਇਨਸਾਨ ਗੁਰਦੁਆਰੇ ਜਾ ਰਿਹਾ ਹੈ ਇਹਨੂੰ ਨਕਾਰਮਤ ਜਾਂ ਨੈਗੇਟਿਵ ਅਪਰੋਚ ਨਾ ਲੈਣਾ ਕਈ ਕਈ ਸਾਲ ਹੋ ਗਏ ਨੇ ਗੁਰਦੁਆਰੇ ਜਾ ਰਿਹਾ ਸੱਤ ਸੰਗਤ ਵੀ ਜਾ ਰਿਹਾ पर अंदर तब्दीली कोई नहीं। काम उसे तरह तंग करता पे, क्रोध उसे तरह अंदर नू कलपाई जांदा है, ईरखा निंदिया चुगली दवैश जिन्निया भी भैड़िया वाशनावां ने वह उस तरह काबज ने, पर रोजाना इस संगत विच भी जांदा पिया। ये तब्दीली क्यों नहीं इंसान अंदर आ रही? तो असी देखने हैं कि सानू जिंदगी विच विचरदे हां, अनेक बंदे ऐसे मिलते हैं कि जिन्हां दे जीवन पलटे भी बहुत ने, ते अनेक ऐसे मिलते ने जेड़े रूटीन अनुसार आते भी तो जाते भी ने, पर अंदर तब्दीली कोई नहीं आ रही। मैं बेनती करांगा कि पहली गल, सत संगी बंदा जे गुणा दा ग्राहक बन के चलेगा तो कुछ खट जाएगा, तो जे संगत विच गया होया बंदा भी केवल औगण कट्ठे करी जाए फेरी तो रोज़ पा के आ जाएगा, पर चेते रखियो अंदर ये शायद गुण प्रफुल्लित ना हो। उदाहरण के तौर पर मान लो असी गुरुद्वारे जाने तो एक बत्ती जगती हो, मान लो एक लाइट जगती पई, तो अपने हाथ नाल असी बंद नहीं करनी। गुरु घर तो मेरा भी कह, गुरुद्वारे तो मेरी भी पावना चाहिए, तो मैं इको दम दफ्तर भी जोड़ांगा, पहला प्रबंधकों नूं खिंचांगा, फिर ग्रंथी साहब नूं, फिर सेवादारा नूं, ते फिर उस तो बाद बाहर जा के प्रचार करांगा, छड़ो जी इत्थे तां है ही कुछ नहीं, ये बुरा हाल है जी। मैं एक बेनती करांगा भाई सतसंगीओ, जे गुरु दे चरणा विचों कुछ लैना है, पहली बेनती है वे गुणा दे ग्राहक बन के आईए। सतगुरु ने शब्द कहे ने कि उत्तम संगत उत्तम होवे, जिहड़ा उच्ची संगत करेगा एक दिन आप भी उच्चा हो जाएगा। तो जे प्यारियो अपनी बिरती साड़ी केवल औगण कट्ठे करन वाली रही, तो मैं बेनती करांगा फिर बंदा आउंदा जांदा रहिंदा तब्दीली ने। असी एक दो उदाहरण बाणी विच्चों होर लैके इस शब्द दे अर्थ भाव देखो। दो तरह दियां मक्खियां ने, एक मक्खी नूं आपां कहिंदे आ घरेलू मक्खी, आ जिहड़ी घरां विच वेखण नूं मिलदी, ते दूसरी मक्खी कहे शहद दी मक्खी। उंज वैसे मक्खियां कई तरह दियां, मैं सिर्फ दो, एक घरेलू मक्खी एक शहद दी मक्खी। जिन्हों आपां घरेलू मक्खी कहिंदे आ, दरअसल वह घरेलू है नहीं। घरेलू का अर्थ है जिदा अपना टिकाणा घर होवे, जिहड़ी घर विच मक्खी देखने उहदा कित्थे टिकाणा है? कदी जूठे भांडियां ते बैठ जांदी, कदी कपड़े भिज्जे कौन कितने मिठे नाल उहदे ते बैठ जांदी, कदी वह कूड़े दे ढेर ते बैठ जांदी, कदी वह गंदगी दे ढेर उत्ते मडरांदी है, कदी वह छत उत्ते जा के बैठदी है। घरेलू जरूर कहिंदे आ पर असल च उहदा टिकाणा है नहीं, वह टेक के बैठती नहीं। पर शहद की मक्खी उहनूं असीं घरेलू कदी नहीं कहिंदे, पर सच एवे कि उहदा अपना टिकाणा जरूर जे। वह उड़दी है अपने छत्ते तो, ते किन्नी दूर तक जाएगी, वह बगीचे विच पहुँच के एक एक फुल दी मकरंद एक एक फुल दा रस चूसदी। हुण उहदे तो पुछिए सत संगत किवें करनी, इहदा इह प्रमाण सतगुरु ने बाणी भी दित्ते। शहद दी मक्खी दूर उड़ के गई, एक एक फुल ते बैठ के उन्हें रस नूं चूसिया, वह वापस आ गई अपने छत्ते ते। वापस आई उस चूसे हुए रस विच्चों सच एवे उन्हें एक दिन अमृत वर्गा मिठा शहद बना दिता, ते जिहड़ी थां थां ते घरेलू मक्खी जिन्हों कहने आ उहदी इन्नी भटकना, वह गंदगी उत्ते तां भिणकदी रही पर सच एवे गंद तां उन्हें जरूर पाया, पर उन्हें किसी नूं कोई अपने कोलों चंगी चीज़ नहीं दित्ती। सतगुरु कहिंदे ने भाई तू शहद दी मक्खी वाला गुण धारण कर, वह उड़ के जाए, फुल पीले रंग का होवे, फुल चिट्टे रंग का होवे, फुल लाल रंग का होवे, ते फुल भावें कितने नीले रंग का होवे, वह पहली गल तां रंग दे मसले च नहीं पैंदी कि इहदियां पंखड़ियां किहड़ियां। वह कहिंदी मेरा संबंध तां इहदी सुगंधी नाल है, इहदी महक नाल है, एक एक फुल ते बैठ के महक चूसदी है। बेनती करांगा सत संगी बनना चाहना है ते फिर अंदर दी ईरखा तो उपर उठ मना कि तू ये देख मैनू गुण कितों मिलदा। जे तू शहद दी मक्खी दी तरह गुण संगत विच देने लै गया, ते जिवें शहद दी मक्खी रस लैके उहदा शहद बना देंदी है, तू गुण लैके जदों प्रैक्टिस करेगा क्योंकि सिखी जीवन जांच है, सिखी केवल गल्ला नहीं, सिखी प्रैक्टिस का नाम है, सिखी करनी का नाम है, ये लम्मिया चौड़िया व्याख्या का नाम नहीं। मैं बख्श दिया जी, ये कमाई है जिन्हें कर ली। शहद की मक्खी गुण शहद कट्ठा करन तो पहला रस एकत्र कर रही है, उहदा शहद बना जाती है। भाई गुरसिखो, गुण इकट्ठे करिए ते फिर उहदी प्रैक्टिस करिए अपने जीवन विच। सच एवे ओ केवल शहद पैदा कर सकती है, ते जे तू सत संगत करके गुणा की प्रैक्टिस करेगा, करनी कमाणी पैदा करेगा, तेरा सारा जीवन ही अमृत बन जाएगा। सतगुरु ने ता ही वचन किए कि तुम चंदन हम इरंड बापुरे, संग तुम्हारे बादशाह, ते शब्द वरते कि नीच रूख ते ऊच पै हैं, गंध सुगंध निवासा। माधो सत संगत शरण तुम्हारी, हम अवगुण तुम उपकारी। हे मेरे मालक, असी अवगुणा नाल भरे हाँ, आप पर उपकार बख्शिश पै कर दे। तुम मखतूल सफेद सपियल, हम बपरे जस कीरा, सत संगत मिल रही है माधो जैसे मधब मखीरा। जिमें शहद की मक्खी रही। अज धन गुरु अर्जुन साहब जी ने कृपा की जी, उन्होंने बख्शिश करद इस शब्द की शुरुआत की है साध संगत तो। हालांकि शब्द का भावें केंद्रीय भाव राहो दियाँ तुकां ने, पर असी जो अर्थ रूटीन नाल इत्थे चलते ने उस मुताबक सब तो पहला बचन किया धन गुरु पंचम पिता जी ने कि जेड़ा इंसान साध संगत विच अपना निवास करता है, केवल तन करके नहीं मन करके भी, उहदे जितने भी पाप ने कलमल ने ओ सारे खत्म हो जांदे खन।
प्रभ सेती रंग रातिया, तां ते गर्भ ना ग्रसना।
हुण सत संगत करदियां इहदे अंदर परमात्मा दे नाम दा रंग चढ़ गया, परमात्मा दे सिमरन दी बख्शिश हो गई। हुण संगत विच दिन ब दिन इहदी आत्मक तरक्की होण लगी, परमात्मा दे नाम विच रते होए नूं इन्नी बख्शिश होई, हुण इहनूं गर्भ जोन विच नहीं पैणा पएगा, ये जन्म मरण दे ताने तो मुक्त हो जांदा है।
नाम कहत गोविंद का, सूचिए भई रसना।
इहने रहाओ दियां तुकां प्रारंभ होईआं, नाम कहत गोविंद का, सूची भई रसना। अर्थ इहदे इउं करिए कि परमात्मा दा नाम बोलदिआं होईआं, परमात्मा दा चिंतन करदिआं होईआं, वाहिगुरु जी दे नाम नूं रसना तो जपदिआं होईआं, कहन लगे रसना सुची हो गई। नाम कहत गोबिंद का, सूची भई रसना, अर्थ सौखे हो गए ना। पर मेरे मन च जदों सुबह सिंह साहब हुक्म लै रहे सन भी ये झूठी रहिंदी जे, ये जिन्ना मर्जी पानी नाल धो लो इहने सुची नहीं होना। कई बार मैं बेनती करना हुन्ना कि देखो, मान लो एक आदमी प्रशादा छक के वह कुरली करदा, चुली करदा, एक आदमी बुरश करदा, तो उन्हें निर्मल पानी दे नाल इस जीवा नूं धोता, साफ किया, तो इस जीव नूं हाथ ला के, गल ध्यान नाल सुनियो, मान लो इस जीव नूं आपां हाथ लाया तो इहनूं दोबारा हाथ ला के गुटका साहिब तां नहीं ना पकड़ांगे, पोथी साहिब नूं हाथ नहीं लाँगे। तो जेकर कोई पुछ लवे भी क्यों नहीं लाते, आपां कहांगे भी खत झूठे हो गए। तो अगला सवाल करे भी इन्ना पानी नाल जीव धोती, हुण हाथ मैले होण ते पानी नाल हाथ धो के आपां हाथ ला सकने, पैर मैले होण ते पैर धो के आपां गुरु साहिब दी हजूरी च बैठ सकने, पर कमाल दी गल कि मूँह जितनी मर्जी धो लो, रसना जितनी मर्जी पानी नाल धो लो, कदी भी किसे ने रसना नूं जीव नूं हाथ ला के दोबारा कितने हाथ लाया तो आपां कहने झूठा हो गया। पर इहनूं पानी नहीं जे धोंदा, इहनूं जे धो सकदी है तो केवल गुरु की बाणी ही धो सकदी है। रसना पवित्र हुंदी है नाम जप के, रसना पवित्र हुंदी है गुरु गुरु जप के, ते जदों रसना पवित्र होवेगी ते इहदा असर साडे तन ते ते मन ते वी होणा, क्योंकि बड़े सौखे दे अर्थ अगे समझ पैणगे। पहले बचन ने कि नाम कहत गोविंद का, परमात्मा दे नाम नूं गोविंद दर ते धरती दा सहारा प्रभु उस दे नाम नूं कहिंदिया होया सतगुरु कह लगे कि सोची भई रसन ए जबान ए रसना ए जेवा पवित्र हो गई ਹੁਣ ਇਸ ਦੀ ਮੈਲ ਤੇ ਝੂਠ ਉਤਰ ਗਈ ਹੈ
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ
ਮਨ ਤਨ ਨਿਰਮਲ ਹੋਈ ਹੈ ਬਸ ਆਹ ਜੇ ਨੁਕਤਾ ਇਸ ਸ਼ਬਦ ਦੇ ਵਿੱਚ ਪਕੜਨ ਵਾਲਾ ਜੋ ਤਤ ਭਾਵਕ ਹੈ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਜਦੋਂ ਇਸ ਰਸਨਾ ਦੇ ਨਾਲ ਗੁਰੂ ਦੇ ਬਖਸ਼ੇ ਹੋਏ ਸ਼ਬਦ ਨੂੰ ਗੁਰਮੰਤਰ ਨੂੰ ਬਾਣੀ ਨੂੰ ਅਸੀਂ ਆਪਣੀ ਰਸਨਾ ਤੋਂ ਜਪਿਆ ਤੇ ਇੱਕ ਤਾਂ ਜ਼ਬਾਨ ਪਵਿੱਤਰ ਹੋਈ ਤੇ ਦੂਜੀ ਕਿਰਪਾ ਇਹ ਹੋ ਗਈ ਕਿ ਰਸਨਾ ਨਾਲ ਨਾਮ ਜਪਣ ਕਰਕੇ ਤਨ ਵੀ ਨਿਰਮਲ ਹੋ ਗਿਆ ਤੇ ਮਨ ਵੀ ਨਿਰਮਲ ਹੋ ਗਿਆ ਹੁਣ ਇਸੇ ਇੱਕ ਸਵਾਲ ਹੈ ਇਹ ਕਿਵੇਂ ਜੀ ਕਿ ਜਪਿਆ ਤਾਂ ਰਸਨਾ ਨੇ ਆਪ ਤਾਂ ਸੁੱਚੀ ਹੋਈ ਨਾਮ ਕਹਿਤ ਗੋਬਿੰਦ ਕਾ ਸੋਚੀ ਪਈ ਰਸਨਾ ਮਨ ਵੀ ਸੁੱਚਾ ਹੋ ਗਿਆ ਅਤੇ ਤਨ ਵੀ ਸੁੱਚਾ ਹੋ ਗਿਆ ਕਿਉਂਕਿ ਜੋ ਕੁਝ ਅਸੀਂ ਜ਼ਬਾਨ ਤੋਂ ਭੇਜਾਂਗੇ ਨਾ ਮੈਂ ਬੇਨਤੀ ਕਰਾਂ ਉਹਨੇ ਸਾਡੇ ਤਨ 'ਤੇ ਵੀ ਅਸਰ ਕਰਨਾ ਅਤੇ ਮਨ 'ਤੇ ਵੀ ਅਸਰ ਕਰਨਾ ਜੇ ਉਦਾਹਰਣ ਦੇ ਤੌਰ 'ਤੇ ਕਿ ਇੱਕ ਰੁੱਖ ਦੀਆਂ ਜੜ੍ਹਾਂ ਵਿੱਚ ਪਾਣੀ ਦੇ ਦਈਏ ਜ਼ਬਾਨ ਰਸਨਾ ਕੀ ਚੀਜ਼ ਹੈ ਰੁੱਖ ਦੀਆਂ ਜੜ੍ਹਾਂ ਵਿੱਚ ਪਾਣੀ ਦੇ ਦਈਏ ਅਤੇ ਪੱਤੇ ਪੱਤੇ ਵਿੱਚ ਪਾਣੀ ਪਹੁੰਚਾਉਣ ਦੀ ਲੋੜ ਨਹੀਂ ਜਿਸ ਪੇਡੇ ਦੀ ਜੜ੍ਹ ਵਿੱਚ ਪਾਣੀ ਚਲਾ ਜਾਏ ਉਹਦੇ ਅਦ੍ਰਿਸ਼ਟ ਜੜ੍ਹ ਵਿੱਚ ਵੀ ਪਾਣੀ ਗਿਆ ਅਤੇ ਉਹਦੇ ਦ੍ਰਿਸ਼ਟਮਾਨ ਪੱਤਿਆਂ ਵਿੱਚ ਵੀ ਪਾਣੀ ਚਲਾ ਗਿਆ ਦੋ ਗੱਲਾਂ ਹੋ ਗਈਆਂ ਨਾ ਕਿ ਜੜ੍ਹ ਦਿਸਦੀ ਨਹੀਂ ਉਹਦੇ ਵਿੱਚ ਵੀ ਪਾਣੀ ਚਲਾ ਗਿਆ ਉਹਦੇ ਪੱਤਿਆਂ ਅਤੇ ਟਾਹਣੀਆਂ ਵਿੱਚ ਵੀ ਪਾਣੀ ਚਲਾ ਗਿਆ ਜੇ ਰੁੱਖ ਦੀਆਂ ਜੜ੍ਹਾਂ ਨੂੰ ਪਾਣੀ ਲਾ ਦਿਓ ਉਹਦੇ ਪੱਤੇ ਫੁੱਲ ਫਲ ਅਤੇ ਟਾਹਣੀਆਂ ਵਿੱਚ ਪਾਣੀ ਚਲਾ ਜਾਂਦਾ ਹੈ ਅਤੇ ਜਿਹਦੀ ਰਸਨਾ ਉੱਤੇ ਸਤਨਾਮ ਵਾਹਿਗੁਰੂ ਬਹਿ ਜਾਏ ਸੱਚ ਇਵੇਂ ਉਹਦੇ ਤਨ ਅਤੇ ਮਨ ਦੋਨਾਂ ਵਿੱਚ ਗੁਰੂ ਕਾ ਨਾਮ ਪ੍ਰਵੇਸ਼ ਕਰ ਜਾਂਦਾ ਇਹ ਦ੍ਰਿਸ਼ ਅਤੇ ਅੰਦ੍ਰਿਸ਼ਟ ਵਿੱਚ ਅਗਲੀ ਬੇਨਤੀ ਅਸੀਂ ਭੋਜਨ ਛਕਦੇ ਹਾਂ ਮੂੰਹ ਦੇ ਨਾਲ ਦੰਦਾਂ ਨਾਲ ਭੋਜਨ ਚਬਾਨ ਕੱਟਦੇ ਹਾਂ ਚਬਾਨੇ ਹਾਂ ਪਰ ਸਵਾਦ ਲੈਂਦੀ ਹੈ ਜ਼ਬਾਨ ਪਰ ਇਸ ਜ਼ਬਾਨ ਤੋਂ ਖਾਧਾ ਹੋਇਆ ਭੋਜਨ ਸਾਨੂੰ ਕੋਈ ਪਤਾ ਨਹੀਂ ਸਾਨੂੰ ਤਾਂ ਸਿਰਫ 10 ਮਿੰਟ ਪਤਾ ਹੈ ਵੀ ਭੋਜਨ ਛਕਿਆ ਇਹ ਤਾਂ ਨਹੀਂ ਪਤਾ ਵੀ ਇਹਦੀ ਕੈਲਸ਼ੀਅਮ ਕਦੋਂ ਬਣਿਆ ਇਹਦਾ ਆਇਰਨ ਕਦੋਂ ਬਣਿਆ ਇਹਦਾ ਖੂਨ ਕਦੋਂ ਬਣਿਆ ਇਹਦੇ ਸਾਡੇ ਅੰਦਰ ਨੂੰ ਤਾਕਤ ਕਦੋਂ ਦਿੱਤੀ ਆਪਾਂ ਪਿਆਰਿਓ ਸਿਰਫ ਦੰਦਾਂ ਨਾਲ ਚਬਾਉਂਦੇ ਹਾਂ ਰਸਨਾ ਨਾਲ ਅਸੀਂ ਚੱਖਦੇ ਹਾਂ ਅਤੇ ਬਾਕੀ ਤਾਕਤ ਬਾਕੀ ਸ਼ਕਤੀ ਬਾਕੀ ਐਨਰਜੀ ਤਨ ਵਿੱਚ ਆਪਣੇ ਆਪ ਅੰਗ ਪ੍ਰਤਿਅੰਗ ਵੀ ਚਲੀ ਜਾਂਦੀ ਹੈ ਜੇ ਰਸਨਾ ਨਾਲ ਚੱਖਿਆ ਹੋਇਆ ਭੋਜਨ ਪੂਰੇ ਤਨ ਦੇ ਉੱਪਰ ਰੋਮ ਰੋਮ ਵਿੱਚ ਰਚ ਜਾਂਦਾ ਹੈ ਅਤੇ ਗੁਰਮੁਖੋ ਜਿਹੜਾ ਰਸਨਾ ਨਾਲ ਵਾਹਿਗੁਰੂ ਜਪੇਗਾ ਉਹਦੇ ਤਨ ਵਿੱਚ ਵੀ ਵਾਹਿਗੁਰੂ ਰਚੇਗਾ ਅਤੇ ਉਹਦੇ ਮਨ ਵਿੱਚ ਵੀ ਵਾਹਿਗੁਰੂ ਰਚੇਗਾ ਮੈਂ ਬੇਨਤੀ ਕਰਾਂ ਕਿ ਰਸਨਾ ਕੇਵਲ ਸੁੱਚੀ ਨਹੀਂ ਹੁੰਦੀ ਤਨ ਵੀ ਸੁੱਚਾ ਹੋ ਗਿਆ ਮਨ ਵੀ ਸੁੱਚਾ ਹੋ ਗਿਆ ਸਤਿਗੁਰੂ ਕਹਿ ਰਹੇ ਨੇ ਕਿ ਨਾਮ ਕਹਿਤ ਗੋਬਿੰਦ ਕਾ ਸੋਚੀ ਭਈ ਰਸਨਾ ਅਤੇ ਉਸ ਤੋਂ ਬਾਅਦ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਗੁਰੂ ਦੇ ਜਾਪ ਨੂੰ ਜਦੋਂ ਜਪਿਆ ਤੇ ਤਨ ਮਨ ਦੋਨੋਂ ਪਵਿੱਤਰ ਹੋਏ ਹਨ
ਹਰ ਰਸ ਚਾਖਤ ਤ੍ਰਾਪਿਆ ਮਨ ਰਸ ਲੈ ਹਸਨਾ
ਹਰ ਰਸ ਚਾਖਤ ਤ੍ਰਾਪਿਆ ਤ੍ਰਾਪਿਆ ਦਾ ਅਰਥ ਹੁੰਦਾ ਰੱਜ ਜਾਣਾ ਉਂਝ ਵੈਸੇ ਜਿੰਨਾ ਮਰਜ਼ੀ ਛੱਕ ਲਓ ਡਾਕਟਰ ਕਹਿ ਦੇ ਵੀ ਛੱਡ ਦਿਓ ਤਾਂ ਬੰਦਾ ਛੱਡਦਾ ਜੋ ਛੇਤੀ ਕਿਤੇ ਛੱਡਣ ਨੂੰ ਤਿਆਰ ਨਹੀਂ ਦੰਦ ਜਵਾਬ ਦੇ ਜਾਣ ਤਾਂ ਗੱਲ ਵੱਖਰੀ ਹਾਜ਼ਮਾ ਜਵਾਬ ਦੇ ਜਾਏ ਤਾਂ ਗੱਲ ਵੱਖਰੀ ਪਰ ਇਹ ਜਿਹੜਾ ਇਹ ਨਿੱਕੀ ਜਿਹੀ ਜੀਵ ਹੈ ਨਾ ਇਹ ਰੱਜਦੀ ਨਹੀਂ ਪਰ ਜਦੋਂ ਪਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦੇ ਨਾਮ ਰਸ ਨੂੰ ਚੱਖਿਆ ਸਤਿਗੁਰੂ ਕਹਿੰਦੇ ਨੇ ਇਕੱਲੀ ਜ਼ਬਾਨ ਨਹੀਂ ਨਾਮ ਰਸ ਨੇ ਅੱਖਾਂ ਵੀ ਰਜਾ ਦਿੱਤੀਆਂ ਕੰਨ ਵੀ ਰਜਾ ਦਿੱਤੇ ਪੂਰੇ ਦੇ ਪੂਰੇ ਇੰਦਰੇ ਜਿਹੜੇ ਨੇ ਨਾਮ ਰਸ ਦੇ ਨਾਲ ਇਹਨਾਂ ਦੀ ਤ੍ਰਿਪਤੀ ਹੋ ਗਈ ਅਤੇ ਸਤਿਗੁਰੂ ਕਹਿੰਦੇ ਨੇ ਉਹਦਾ ਅੰਦਰ ਮਨ ਨੂੰ ਰਸ ਆਇਆ ਅਤੇ ਇੱਕ ਸ਼ਬਦ ਇਹਦੇ ਵਿੱਚ ਵਰਤਿਆ ਹੈ ਸਤਿਗੁਰੂ ਜੀ ਨੇ ਕਿ ਉਸ ਨਾਮ ਰਸ ਵਿੱਚੋਂ ਮਨ ਰਸ ਲੈ ਖਸਨਾ ਹਸਨਾ ਦਾ ਅਰਥ ਖੇੜਾ ਆ ਗਿਆ खुशी आ गई। जिन्हें नाम का रस चखिया वह तृप्त होया, उहदे अंदर मुकम्मल संपूर्ण खुशी प्रगट होई है।
बुद्ध प्रगास प्रगट भई उल्ट कमल बिगसना।
जेड़ी बुद्धि अत दी मलीन सी मैली सी उहदे विच प्रगाश हो गया, चानण हो गया, वह प्रगट जारा हो गई। सतगुरु कहिंदे उल्ट, इहदा मतलब कि जेड़ा अंदर अगे वासना विच प्रविरत सी, जेड़ा अगे औगुणा विच रहिंदा सी, वह उल्ट गया, पलट गया, ते किधर चला गया भाई, वह नाम वाले पासे जुड़ गया, ते इहदे अंदर पूर्ण तौर ते खिड़ा आ गया। सच ए वे कि वासना ही बंदे दी भटकना है, जदों वासना मुक जाए उदों भटकना कित्थे रहिंदी। वासना ही तां सानूं भटकांदी पई है, अखां नूं देखण दी वासना ते तन उधर दौड़िया जांदा है, ज़बान नूं खाण दी वासना ते होटल दे सामने दौड़िया जांदा है, कन्नां नूं सुण दी वासना ये किसे होर पासे दौड़दे ने, ते जदों वासना मुक जाए फिर कन्न अख नक कन्न ये कित्थे लै के जाणगे तन। सतगुरु कहिंदे ने नाम दे रस विच अंदर रज गया ते खिरदा जिहड़ा है ਉਹ ਪੂਰਨ ਤੌਰ ਤੇ ਰਸ ਵਿੱਚ ਪੂਰ ਧੋ ਕੇ ਖੜਾ ਵਿੱਚ ਆਇਆ ਹੈ।
ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸ਼ਨਾ।
ਹੁਣ ਅੰਦਰ ਬਖਸ਼ਿਸ਼ ਹੋ ਗਈ ਕਿ ਵਿਕਾਰਾਂ ਦੀ ਤਪਸ਼ ਮੁੱਕ ਗਈ। ਸ਼ੀਤਲ ਸ਼ਾਂਤ ਬਿਲਕੁਲ ਅੰਦਰ ਟਿਕਾ, ਸੰਤੋਖ ਕਿਸੇ ਕਿਸਮ ਦਾ ਕੋਈ ਤਮਾ ਰਿਹਾ ਹੀ ਨਹੀਂ। ਇਹ ਵੈਸੇ ਇਹ ਵਿਚਾਰ ਅਸੀਂ ਅਖਰੀ ਅਰਥ ਕਰੀ ਜਾ ਰਹੇ ਹਾਂ, ਪਰ ਇਹ ਹਿਰਦਾ ਕੇਵਲ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ। ਇੰਨਾ ਸ਼ਾਂਤ, ਇੰਨਾ ਸ਼ੀਤਲ, ਇੰਨਾ ਸੰਤੋਖ। ਹੁਣ ਇਸ ਸਬਜੈਕਟ ਨੂੰ ਅਸੀਂ ਛੂੰਹਦੇ ਵੀ ਬੜਾ ਘੱਟ ਹਾਂ, ਸੁਣਦਾ ਮੈਂ ਵੀ ਹਾਂ ਰੋਜ਼ ਕਥਾ। ਜ਼ਿਆਦਾਤਰ ਅਸੀਂ ਸਿਸਟਮ ਦੀ ਕਥਾ ਕਰ ਰਹੇ ਹਾਂ, ਰੂਹਾਨੀਅਤ ਦੀ ਕਥਾ ਨਹੀਂ। ਮੈਂ ਬੇਨਤੀ ਮੇਰੀ ਧਿਆਨ ਨਾਲ ਸੁਣਿਓ ਅਤੇ ਖੁਸ਼ ਅਸੀਂ ਸਾਰੇ ਬੜੇ ਹੁੰਦੇ ਹਾਂ ਵੀ ਕਮਾਲ ਹੋ ਗਈ ਅੱਜ। ਪ੍ਰਬੰਧ ਦੀ ਕਥਾ ਹੋ ਰਹੀ ਹੈ, ਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਕਥਾ। ਸਿਸਟਮ ਦੀ ਗੱਲ ਕਰਨੀ ਜ਼ਰੂਰੀ ਹੈ, ਪਰ ਹਰ ਵਕਤ ਸਿਸਟਮ ਨੂੰ ਸਿਰ 'ਤੇ ਚੁੱਕ ਕੇ ਰੱਖੀਏ। ਜਿਹੜਾ ਹੁਕਮਨਾਮਾ ਆ ਉਹਦੀ ਤਾਂ ਗੱਲ ਹੀ ਕੋਈ ਨਹੀਂ ਹੋ ਰਹੀ। ਉਂਝ ਕਿਹਾ ਜਾ ਰਿਹਾ ਮੁੱਖ ਵਾਕ ਦੀ ਕਥਾ ਹੋਵੇਗੀ, ਅਤੇ ਮੁੱਖ ਵਾਕ ਨੂੰ ਤਾਂ ਆਪਾਂ 2 ਮਿੰਟ ਦੇ ਵਿੱਚ ਸਮੇਟ ਕੇ ਇੱਕ ਪਾਸੇ ਕਰਦੇ ਨੇ। ਨਹੀਂ ਭਾਈ ਗੁਰਸਿੱਖੋ, ਮੇਰੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਕ ਖਜ਼ਾਨੇ ਦਾ ਬਦਲ ਦੁਨੀਆ ਵਿੱਚ ਕਿਤੇ ਨਹੀਂ। ਮੈਂ ਸਤਿਗੁਰੂ 'ਤੇ ਭਰੋਸਾ ਕਰਕੇ ਕਹਿੰਦਾ ਕਿ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਹਰ ਧਰਮ ਨੂੰ ਘੋਖਲੋ, ਪੜਚੋ ਲਓ, ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਤੁਹਾਨੂੰ ਕਿਤੋਂ ਵੀ ਨਹੀਂ ਮਿਲੇ। ਪਰ ਇਸ ਖਜ਼ਾਨੇ ਨੂੰ ਅਸੀਂ ਖਾਈਏ ਅਤੇ ਖਰਚੀਏ। ਹੁਣ ਆਹ ਸ਼ਬਦ ਆ ਗਿਆ ਜੀ, ਸ਼ੀਤਲ ਸ਼ਾਂਤ ਸੰਤੋਖ। ਇਹ ਮੇਰਾ ਅੰਦਰ ਤਾਂ ਨਹੀਂ, ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਇਹ ਤੁਹਾਡਾ ਅੰਦਰ ਸ਼ੀਤਲ ਵੀ ਹੈ, ਸ਼ਾਂਤ ਵੀ ਹੈ, ਸੰਤੋਖ ਵੀ ਹੈ। ਤੁਹਾਡਾ ਕਿਸੇ ਪੱਖ ਤੋਂ ਵਿਰੋਧ ਹੋਵੇ, ਸੱਚ ਇਵੇਂ ਜੇ ਭਰਾ ਫਿੱਕੇ ਬੋਲ ਬੋਲਦਾ ਤੁਸੀਂ ਤਾਂ ਵੀ ਸ਼ਾਂਤ ਹੋ। ਜੇ ਤੁਹਾਡੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਜ਼ਹਿਰ ਦਿੱਤਾ ਜਾਂਦਾ ਜਾਂ ਸਪੇਰਾ ਭੇਜਿਆ ਜਾਂਦਾ, ਆਪਾਂ ਘਟਨਾ ਤੋਂ ਜਾਣੂ, ਜੇ ਬ੍ਰਾਹਮਣ ਭੇਜਿਆ ਜਾਂਦਾ ਤੁਸੀਂ ਤਾਂ ਵੀ ਸ਼ਾਂਤ ਹੋ, ਜੇ ਲੰਗਰ ਮਸਤਾਨੇ ਕੀਤੇ ਜਾਂਦੇ ਨੇ ਤੁਸੀਂ ਤਾਂ ਵੀ ਸ਼ਾਂਤ ਹੋ, ਇੰਨੇ ਸ਼ਾਂਤ ਹੋ ਕਿ ਜੇ ਸੀਸ 'ਤੇ ਚੌਰ ਝੁਲਦੀ ਹੈ, ਜਦੋਂ ਸੀਸ ਉੱਤੇ ਗਰਮ ਰੇਤਾ ਪਾਇਆ ਜਾਂਦਾ ਤੁਸੀਂ ਤਾਂ ਵੀ ਸ਼ਾਂਤ ਹੋ। ਇਹ ਅੰਦਰ ਹੈ ਗੁਰੂ ਅਰਜੁਨ ਦੇਵ ਦਾ। ਤਾਂ ਹੀ ਤਾਂ ਸਾਡੇ ਇੱਕ ਸਿੱਖ ਵਿਦਵਾਨ ਨੇ ਲਿਖਿਆ ਸੀ ਕਿ ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾਰਿਆ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰ ਨੇ ਪਾ ਰਿਹਾ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ, ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ, ਸੀਨਾ ਤਪਦਾ ਜਗ ਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ ਅਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਉਹ ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਅਤੇ ਸੁਖਮਨੀ ਗਾਉਣ ਵਾਲੀ। ਤਨ ਗੁਰੂ ਅਰਜੁਨ ਦੇਵ ਇੰਨੇ ਸ਼ਾਂਤ ਸ਼ੀਤਲ ਪੂਰਨ ਟਿਕਾ। ਸਤਿਗੁਰੂ ਕਹਿੰਦੇ ਨੇ ਭਾਈ ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆਇਆ, ਤ੍ਰਿਸ਼ਨਾ ਮਿਟ ਗਈ, ਅੰਦਰ ਨੂੰ ਸਬਰ ਸੰਤੋਖ ਮਿਲਿਆ ਹੈ।
ਦਹਿ ਦੇ ਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ।
ਜਿਹੜਾ ਮਨ ਦਸੇ ਪਾਸੇ ਅੱਗੇ ਦੌੜਦਾ ਸੀ, ਸੱਚ ਇਹ ਵੇ ਕਿ ਉਹ ਬਿਲਕੁਲ ਪੂਰਨ ਟਿਕਾ ਵਿੱਚ ਆ ਗਿਆ। ਹੁਣ ਮਨ ਦੌੜਦਾ ਹੀ ਨਹੀਂ, ਕੱਤ ਜਾਈਏ ਰੇ, ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ, ਭੰਗ ਪਿੰਗਲਾ ਹੋ ਗਿਆ ਜੀ, ਕਿੱਥੇ ਜਾਏਗਾ। ਜਾਂ ਇਉਂ ਸ਼ਬਦ ਕਹਿ ਲਈਏ ਕਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇਖ। ਹੁਣ ਕਿਸੇ ਪਾਸੇ ਜਾਂਦੇ ਹੀ ਨਹੀਂ, ਜਦੋਂ ਰਸ ਹੀ ਆ ਗਿਆ, ਆਪਣਾ ਟਿਕਾਣਾ ਲੱਭ ਗਿਆ, ਹੁਣ ਖੱਬੇ ਸੱਜੇ ਦੌੜਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ।
ਰਾਖਨ ਹਾਰ ਰਾਖਿਆ ਭਈ ਭ੍ਰਮ ਭਸਨਾ।
ਰੱਖਣ ਵਾਲੇ ਪਰਮਾਤਮਾ ਨੇ ਕਿਰਪਾ ਕਰਕੇ ਰੱਖ ਲਿਆ, ਜਿੰਨੇ ਅੰਦਰ ਦੇ ਭਰਮ ਸਨ, ਭੁਲੇਖੇ ਸਨ, ਨਾਮ ਨੇ ਇੰਨੀ ਕਿਰਪਾ ਕੀਤੀ, ਸਾਰੇ ਸਾੜ ਕੇ ਸਵਾਹ ਕਰ ਦਿੱਤੇ। ਕਹਿਣ ਲੱਗੇ ਆਹ ਜਿੰਨੇ ਭਰਮ ਤਿਸ਼ਨਾ ਸਭ ਕੁਝ ਸ਼ਬਦ ਨੇ ਫੂਕ ਕੇ ਰੱਖ ਦਿੱਤਾ ਹੈ।
ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸ਼ਨਾ।
ਪੇਖ ਸਾਧ ਦਰਸ਼ਨਾ, ਸਤਿਗੁਰੂ ਸਾਧੂ ਦੇ ਦਰਸ਼ਨ ਕਰਕੇ, ਗੁਰੂ ਸਾਧੂ ਦੇ ਦੀਦਾਰ ਪਾ ਕੇ, ਸੱਚ ਇਹ ਵੇਖ ਕੇ ਨਾਮ ਦਾ ਖਜ਼ਾਨਾ ਮਿਲਿਆ, ਨਾਮ ਦੀ ਦਾਤ ਮਿਲ ਗਈ ਅਤੇ ਅੰਦਰ ਦੇ ਪੂਰਨ ਤੌਰ 'ਤੇ ਟਿਕਾ ਬਣ ਗਿਆ। ਮੈਂ ਬੇਨਤੀ ਆਰੰਭ ਕੀਤੀ ਸੀ ਕਿ ਹਰ ਚੀਜ਼ ਆਪਣੇ ਨੇੜੇ ਪੈਦਾ ਹੋਈ ਚੀਜ਼ ਨੂੰ ਗੁਣਾ ਜਾਂ ਔਗੁਣਾ ਕਰਕੇ ਪ੍ਰਭਾਵਿਤ ਕਰਦੀ ਹੈ। ਜੇ ਆਪਾਂ ਸੱਤ ਸੰਗਤ ਚਾਹੁੰਦੇ ਹਾਂ ਤਾਂ ਮੇਰਾ ਖਿਆਲ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜਦੋਂ ਕੋਈ ਜੁੜਦਾ, ਇੱਥੇ ਪਿਆਰਿਓ 15 ਭਗਤਾਂ ਦੇ ਹਿਰਦੇ ਦੀ ਸੰਗਤ ਹੈ, ਇੱਥੇ 6 ਗੁਰੂ ਸਾਹਿਬਾਨਾਂ ਦੇ ਅੰਦਰ ਦੀ ਸੰਗਤ ਹੈ, ਇੱਥੇ ਭੱਟ ਸਾਹਿਬਾਨਾਂ ਦੇ ਅੰਦਰ ਦੀ ਸੰਗਤ ਹੈ। ਇਕੱਲੇ ਉਹਨਾਂ ਦੇ ਅੰਦਰ ਦੀ ਸੰਗਤ ਨਹੀਂ, ਜਦੋਂ ਸ਼ਬਦ ਨਾਲ ਕੋਈ ਜੁੜਦਾ ਉਹ ਨਿਰੰਕਾਰ ਦੀ ਹੀ ਸੰਗਤ ਕਰ ਲੈਂਦਾ। ਪਰਮਾਤਮਾ ਆਪ ਸ਼ਬਦ ਰੂਪ ਹੈ, ਸਤਿਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਇਹ ਬਿਰਤੀ ਬਖਸ਼ੇ, ਅਸੀਂ ਸ਼ਬਦ ਦੇ ਭਾਵ ਨੂੰ ਸਮਝ ਸਕੀਏ ਅਤੇ ਸਤ ਸੰਗਤ ਦਾ ਜੋ ਕੰਸੈਪਟ ਹੈ ਅਸੀਂ ਗੁਣ ਗ੍ਰਾਹਕ ਬਣ ਕੇ ਸੰਗਤ ਵਿੱਚੋਂ ਕੁਝ ਲੈ ਸਕੀਏ। ਆਓ ਹਜ਼ੂਰ ਦੇ ਅੰਮ੍ਰਿਤ ਬਚਨ ਅੰਤਲੀਆਂ ਤੁਕਾਂ ਭਾਈ ਸਾਹਿਬ ਤੋਂ ਸਰਵਣ ਕਰੋ ਜੀ।
ਰਾਖਨ ਹਾਰ ਰਾਖਿਆ ਭਈ ਭ੍ਰਮ ਭਸਨਾ, ਨਾਮ ਨਿਧਾਨ ਨਾਨਕ ਸੁਖੀ ਪੇਖ ਸਾਧ ਦਰਸ਼ਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।